ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਜਿਸ ਦਾ ਸਿਰਲੇਖ ਹੈ ਹਾਏ ਨਾ ਤੋੜ। ਆਓ ਉਸ ਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਚੌਥਾ, ਉਧਰ ਭੁਜੰਗਣ ਦੀ ਰਾਤ ਤਾਂ ਬੇਚੈਨੀ ਵਿੱਚ ਲੰਘੀ ਸੀ, ਪਰ ਅੰਮ੍ਰਿਤ ਵੇਲੇ ਉੱਠਣ ਅਤੇ ਬਾਣੀ ਪੜ੍ਹਨ ਦਾ ਸੁਭਾਅ ਪਿਆ ਹੋਇਆ ਸੀ। ਇਸ ਮੂਰਛਾ ਵੇਲੇ ਵੀ ਕੰਮ ਆਇਆ। ਹਾਏ ਨਾ ਤੋੜ ਦੀ ਥਾਂ ਕੋਈ ਪੰਜ ਘੜੀ ਦੇ ਤੜਕੇ ਇਹ ਤੁਕ ਮੂੰਹੋਂ ਨਿਕਲੀ, ਪ੍ਰਭ ਕੈ ਸਿਮਰਨ ਗਰਭ ਨਾ ਬੱਸੇ। ਫਿਰ ਕੁਛ ਚਿਰ ਮਗਰੋਂ ਆਵਾਜ਼ ਆਈ, ਜੋ ਜੋ ਜਪੈ ਤਿਸ ਕੀ ਗਤ ਹੋਏ। ਫਿਰ ਆਵਾਜ਼ ਆਈ, ਅਨਕ ਭੋਗ ਵਿਖਿਆ ਕੇ ਕਰੇ, ਨੈ ਤ੍ਰਿਪਤਾਵੇ ਖਪ ਖਪ ਮਰੇ। ਫਿਰ ਆਵਾਜ਼ ਆਈ, ਮ੍ਰਿਤਕ ਕੋ ਜੀਵਾਲਣ ਹਾਰ, ਭੁੱਖੇ ਕੋ ਦੇਵਤ ਆਧਾਰ। ਫਿਰ ਆਵਾਜ਼ ਆਈ, ਆਪਣੇ ਜਨ ਕਾ ਪਰਦਾ ਢਾਕੇ। ਫਿਰ ਜੈ ਅਛਲ ਅਛੇਦ ਅਭੇਦ ਸਮਾਇਆ, ਊਹਾਂ ਕਿਸੇ ਬਿਆਪਤ ਮਾਇਆ। ਫਿਰ ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਫਿਰ ਦੁੱਖ ਰੋਗ ਬਿਨ ਸਹਿ ਪੈ ਭਰਮ, ਇਹ ਤੁਕਾਂ ਇਸ ਕਰਮ ਵਿੱਚ ਸੁਣ ਕੇ ਭਾਈ ਦੇਵ ਜੀ ਬੋਲੇ, ਪੁੱਤਰੀ ਤੇਰਾ ਜੀਵਨ ਮਰਨ ਦੋਏ ਸਫਲ। ਹੁਣ ਆਪ ਨੇ ਬਦਾਮ ਰੋਗਨ ਲੈ ਕੇ ਸਾਰੇ ਬਦਨ 'ਤੇ ਚਸਵਾਇਆ, ਪੈਰੋਂ ਪੈਰ ਹੋਸ਼ ਪਰਤਦੀ ਗਈ, ਅਰਪੋ ਫੁਟਾਲੇ ਵੇਲੇ ਅੱਖਾਂ ਖੁੱਲ ਆਈਆਂ। ਮਾਂ ਦੀ ਗੋਦ ਵਿੱਚ ਆਪਣੇ ਆਪ ਨੂੰ ਦੇਖ ਕੇ ਬਾਹਾਂ ਉੱਚੀਆਂ ਕਰਕੇ ਗਲਵਕੜੀ ਪਾਈ, ਪਰ ਤਾਕਤ ਜ਼ਰਾ ਘੱਟ ਸੀ। ਫਿਰ ਹੱਸ ਕੇ ਬੋਲੀ, ਅੰਮਾ ਜੀ ਬੜੀ ਨੀਂਦ ਆਈ, ਮੈਂ ਕਿੱਥੇ ਸਾਂ? ਡੌਡੀ ਡੂੰਘੀ ਨੀਂਦ ਹੈ। ਮਾਂ ਜੀ ਨਿਸੱਤੀ ਕਿਉਂ ਹੋ ਰਹੀ ਹਾਂ? ਮਾਂ ਨੇ ਪਿਆਰ ਦਿੱਤਾ, ਛਾਤੀ ਨਾਲ ਲਾਇਆ ਅਤੇ ਕਿਹਾ, ਕਾਕੀ ਤੂੰ ਤਕੜੀ ਹੈ। ਫਿਰ ਪਿਤਾ ਨੇ ਪਿਆਰ ਦਿੱਤਾ। ਅਚਾਨਕ ਕੁੜੀ ਨੂੰ ਯਾਦ ਆ ਗਿਆ ਚਕੋਦਰੇ ਦਾ ਟੁੱਟਣਾ, ਰੰਗ ਬਦਲ ਗਿਆ ਅਤੇ ਬੋਲੀ, ਬਾਪੂ ਜੀ ਓ ਹਾਏ ਨਾ ਤੋੜ ਅਤੇ ਇੱਕ ਆਕੜ ਲਈ ਓ ਸੋ। ਪਿਤਾ ਸਿਆਣਾ ਸੀ, ਉਸ ਸਮਝਾਇਆ। ਇਹ ਵੇਲਾ ਬੜਾ ਨਾਜ਼ੁਕ ਸੀ, ਪਰ ਪਿਤਾ ਦਾ ਆਖਿਆ ਉਸਨੂੰ ਨਿਰਸੰਸੇ ਆਉਂਦਾ ਸੀ। ਇਸ ਕਰਕੇ ਉਹਨਾਂ ਦੀ ਸਮਝੌਤੀ ਨੇ ਜੋ ਉਹਨਾਂ ਨੇ ਇਸ ਵੇਲੇ ਪਿਆਰ ਅਤੇ ਧੀਰਜ ਨਾਲ ਦਿੱਤੀ, ਕੁੜੀ ਨੂੰ ਚਕੋਦਰੇ ਤੋਂ ਨਿਰਮੋਹ ਕਰ ਦਿੱਤਾ ਅਤੇ ਉਸਦਾ ਫੇਰ ਰੋੜ ਵਿੱਚ ਰੁੜਨੋਂ ਬਚਾਅ ਹੋ ਗਿਆ। ਕੜੀ ਮਗਰੋਂ ਜਸਵੰਤ ਰਾਓ ਵੋਟੀ ਸਮੇਤ ਆਪਣੇ ਨੌਕਰ ਦੇ ਘਰ ਆ ਗਿਆ ਅਤੇ ਪੁੰਜੇ ਹੀ ਬੈਠ ਗਿਆ। ਬੀਬੀ ਨੇ ਕਾਕੀ ਦੇ ਸਿਰ 'ਤੇ ਪਿਆਰ ਦਿੱਤਾ ਅਤੇ ਕਿਹਾ, ਬੱਚੀ ਸਾਵਧਾਨ ਹੋ, ਬਾਗ ਤੇਰਾ ਹੈ, ਚਕੋਦਰਾ ਤੇਰਾ ਹੈ, ਮੈਂ ਤੇਰੀ ਹਾਂ, ਮੇਰੇ ਪਤੀ ਜੀ ਤੇਰੇ ਪਿਤਾ ਵਤ ਹਨ, ਤਕੜੀ ਹੋ। ਜਸਵੰਤ ਨੇ ਕਿਹਾ, ਕਾਕੀ ਗੁਰੂ ਬਖਸ਼ਿੰਦ ਹੈ, ਸਿੱਖ ਬਖਸ਼ਿੰਦ ਹਨ। ਲੜਕੀ ਦੇ ਪਿਤਾ ਨੇ ਕਿਹਾ, ਵਾਹਿਗੁਰੂ ਮਹਾਰਾਜ ਜੀ, ਇਹ ਆਪ ਦੀ ਬਾਲਕੀ ਹੈ, ਆਪ ਵੱਡੇ ਹੋ, ਸਿਰ 'ਤੇ ਹੱਥ ਰੱਖੋ। ਇਸ ਵੇਲੇ ਜਸਵੰਤ ਰਾਓ ਦੀ ਵੋਟੀ ਨੇ ਬਛੜੀ ਨੂੰ ਗੋਦ ਵਿੱਚ ਲੈ ਲਿਆ ਔਰ ਉਹ ਹੰਝੂਆਂ ਨਾਲ ਸਿੰਜਿਆ ਚਕੋਦਰਾ ਅੱਗੇ ਧਰ ਕੇ ਕਿਹਾ, ਲੈ ਪੁੱਤਰੀ ਇਹ ਤੇਰੀ ਪਿਆਰੀ ਚੀਜ਼। ਪਰ ਧੀਰਜਵਾਨ ਕੁੜੀ ਨੇ ਹੱਥ ਜੋੜ ਕੇ ਕਿਹਾ, ਬੀਬੀ ਜੀ ਮੈਂ ਬੜੀ ਭੁੱਲ ਵਿੱਚ ਰਹੀ ਹਾਂ, ਤਦੇ ਮੇਰੀ ਅੱਜ ਅੰਮ੍ਰਿਤ ਵੇਲੇ ਜਾਗ ਨਹੀਂ ਖੁੱਲ੍ਹੀ ਅਤੇ ਸਰੀਰ ਔਖਾ ਰਿਹਾ ਹੈ। ਇਹ ਚਕੋਦਰਾ ਸਾਡੇ ਮਾਲਕ ਦਾ ਹੈ, ਅਸੀਂ ਨੌਕਰ ਹਾਂ। ਮੈਂ ਪਰਾਈ ਚੀਜ਼ ਨੂੰ ਆਪਣੀ ਬਣਾ ਲਿਆ ਸੀ ਅਤੇ ਫਿਰ ਗੁਰੂ ਜੀ ਦੇ ਅਰਪਣ ਕਰਨ ਦਾ ਸੰਕਲਪ ਕੀਤਾ। ਗੁਰੂ ਜੀ ਨੇ ਐਸੀ ਚੀਜ਼ ਲੈਣੀ ਹੀ ਨਹੀਂ ਸੀ, ਇਸੇ ਕਰਕੇ ਕੱਲ੍ਹ ਮਾਲਕ ਜੀ ਆਪ ਤੁੜਵਾ ਕੇ ਲੈ ਗਏ ਸੀ। ਜੇ ਮੈਨੂੰ ਇਹ ਖਬਰ ਹੁੰਦੀ ਤਦ ਮੈਂ ਪਹਿਲਾਂ ਮਾਲਕ ਜੀ ਦੇ ਪਾਸ ਜਾਂਦੀ ਔਰ ਉਹਨਾਂ ਨੂੰ ਚਕੋਦਰੇ ਦੇ ਇਸ ਫਲ ਦਾ ਮੁੱਲ ਦੇ ਆਉਂਦੀ, ਤਦ ਆਪਣਾ ਜਾਣ ਕੇ ਪਾਲਦੀ। ਫਿਰ ਗੁਰੂ ਜੀ ਕਦੇ ਇਸ ਨੂੰ ਤੋੜਨ ਨਾ ਦਿੰਦੇ, ਪਰ ਹੁਣ ਵੀ ਭਲਾ ਹੋਇਆ ਜੋ ਮੈਂ ਬੇਹਾਕੀ ਚੀਜ਼ ਸਤਿਗੁਰਾਂ ਦੇ ਦਰਬਾਰ ਨਹੀਂ ਲੈ ਗਈ, ਨਹੀਂ ਤਾਂ ਦੀਵਾਨ ਦੇ ਵਿੱਚ ਲੱਜਾ ਚੱਲਣੀ ਪੈਂਦੀ। ਇਹ ਸਤਿਗੁਰਾਂ ਨੇ ਬੜੀ ਮਿਹਰ ਕੀਤੀ ਹੈ। ਪਿਤਾ ਜੀ ਦੱਸਦੇ ਹਨ ਜੋ ਸਿੱਖਾਂ ਨੂੰ ਸਦਾ ਦਾਨ ਕਰਨਾ ਚਾਹੀਏ, ਕਦੇ ਦਾਨ ਲੈਣਾ ਨਹੀਂ ਚਾਹੀਏ ਅਤੇ ਹੱਕ ਤੋਂ ਬਿਨਾਂ ਤਾਂ ਉਪਰੀ ਸ਼ੈ ਦੀ ਲੋਚ ਤੋਂ ਪਰੇ ਹਟਣਾ ਚਾਹੀਦਾ ਹੈ। ਇਹ ਸਮਝੌਤੀ ਸੀ ਜੋ ਪਿਤਾ ਨੇ ਸਮਝਾ ਕੇ ਪੁੱਤਰੀ ਨੂੰ ਰੋੜ ਵਿੱਚ ਰੁੜਨੋਂ ਬਚਾ ਲਿਆ ਸੀ, ਨਾਲੇ ਹਾਕੀ ਬੇਹਾਕੀ ਦਾ ਅਰਥ ਸਮਝਾ ਦਿੱਤਾ ਸੀ। ਉਹ ਠੀਕ ਸਮਝ ਵਿੱਚ ਆਏ ਬਚਨ ਕਾਕੀ ਨੇ ਆਖ ਦਿੱਤੇ। ਇਸ ਦੇ ਇਹ ਪੋਲੇ ਪਾਲੇ ਸੱਚੇ ਬਚਨ ਜਸਵੰਤ ਰਾਵ ਨੂੰ ਵਿੰਨ ਗਏ। ਸਿੱਖ ਨੂੰ ਦਾਨ ਦੇਣਾ ਚਾਹੀਦਾ ਹੈ, ਦਾਨ ਲੈਣਾ ਨਹੀਂ ਚਾਹੀਦਾ। ਸਿੱਖੀ ਦਾ ਇਹ ਸੁਭਾਅ ਜਸਵੰਤ ਦੇ ਦਿਲ 'ਤੇ ਅਸਰ ਕਰ ਗਿਆ। ਨਾਲੇ ਸਮਝ ਪੈ ਗਈ ਕਿ ਸਿੱਖ ਬਿਪਤਾਂ ਨੂੰ ਕਿਸ ਤਰ੍ਹਾਂ ਮਿੱਠਾ ਕਰਕੇ ਮੰਨਦੇ ਹਨ ਔਰ ਕਿਸ ਤਰ੍ਹਾਂ ਸ਼ੁਕਰ ਦੇ ਮੰਡਲ ਵਿੱਚ ਰਹਿਣ ਦਾ ਯਤਨ ਕਰਦੇ ਹਨ। ਜਸਵੰਤ ਰਾਵ ਨੇ ਭਾਈ ਦੇਓ ਨੂੰ ਕਿਹਾ, ਮੈਂ ਸਤਿਗੁਰ ਤੋਂ ਰੁੱਸਿਆ ਰਿਹਾ ਹਾਂ, ਪਰ ਉਕਾਈ ਮੇਰੀ ਸੀ, ਸੰਗ ਮੇਰੇ ਅੱਗੇ ਪਰਦਾ ਹੋ ਤਣੀ ਰਹੀ। ਸੱਚ ਵਿੱਚ ਸ਼ਰਮ ਕਾਹਦੀ, ਇਸ ਕਾਕੀ ਦੇ ਠੋਲਾ ਦੇਣ 'ਤੇ ਆਪਣੀ ਇਸਤਰੀ ਦੇ ਉਪਦੇਸ਼ ਨੇ ਮੈਨੂੰ ਹੋਸ਼ ਲਿਆਂਦੀ। ਤੁਸੀਂ ਹੁਣ ਮੈਨੂੰ ਮੁੜ ਸਾਧ ਸੰਗਤ ਵਿੱਚ ਰਲਾ ਲਓ। ਭਾਈ ਦੇਓ ਜੀ ਨੇ ਅਦਬ ਨਾਲ ਕਿਹਾ, ਮਹਾਰਾਜ ਮੈਂ ਕੀਟ ਆਪ ਦੇ ਦਰ ਦਾ ਭਿਖਾਰੀ ਹਾਂ, ਮੈਂ ਹਾਂ ਅਪਰਾਧੀ ਗੁਨਹਿਗਾਰ ਹਾਂ, ਬੇਮੁਖ ਮੰਦਾ ਹਾਂ। ਆਪ ਦਾ ਘਰਾਣਾ ਆਦਿ ਸਿੱਖੀ ਦਾ ਹੈ, ਸਤਿਗੁਰੂ ਸਦਾ ਦਿਆਲ ਹਨ, ਉਹ ਸਿੱਖਾਂ ਵੱਲ ਨਹੀਂ ਦੇਖਦੇ, ਆਪਣੀ ਮਿਹਰ ਵੱਲ ਦੇਖਦੇ ਹਨ। ਆਪ ਦਾ ਹਿਰਦਾ ਉੱਤਮ ਹੈ, ਜੋ ਮੇਰੇ ਜੇ ਨਿਕਾਰੇ ਦੇ ਘਰ ਇਸ ਨਾਚੀਜ਼ ਬਾਲਕੀ ਦੀ ਖਾਤਰ ਆਪ ਨੂੰ ਇਸ ਕਿਰਪਾਲਤਾ ਨਾਲ ਲਿਆਇਆ ਹੈ। ਮੈਂ ਆਪ ਦੇ ਕੋਮਲ ਦਿਲ ਨੂੰ ਕਿਸ ਤਰ੍ਹਾਂ ਸਤਸੰਗ ਦੇ ਪਿਆਰ ਤੋਂ ਹੀਣਾ ਆਖਾਂ। ਵਾਹਿਗੁਰੂ ਸਾਨੂੰ ਸਭਨਾਂ ਨੂੰ ਬਖਸ਼ੇ। ਗੁਰੂ ਵੱਲ ਮਨ ਦਾ ਰੁੱਖ ਕੀਤਿਆਂ ਹੀ ਸਨਮੁਖ ਹੋ ਜਾਈਦਾ ਹੈ। ਧੰਨ ਗੁਰੂ ਜਿਸ ਨੇ ਆਪ ਨੂੰ ਆਪਣੇ ਵੱਲ ਖਿੱਚ ਲਿਆ ਹੈ। ਸਤਿਗੁਰੂ ਨੂੰ ਨਾ ਕੁਫਲ ਨਾ ਜੰਦਰੇ ਹਨ, ਨਾ ਬੂਹੇ ਨਾ ਖਿੜਕੇ ਹਨ, ਨਾ ਪਹਿਰੂਆ ਨਾ ਰੋਕਣਹਾਰ ਹੈ। ਕਬੀਰ ਜੈਂ ਦਰ ਆਵਤ ਜਾਤੇ ਉਹ ਹਟਕੇ ਨਾ ਹੀ ਕੋਏ, ਸੋ ਦਰ ਕੈਸੋ ਛੋੜੀਏ ਜੋ ਦਰ ਐਸਾ ਹੋ। ਹੁਣ ਕਾਕੀ ਨੂੰ ਪਿਆਰ ਦੇ ਕੇ ਦੋਏ ਚਲੇ ਗਏ। ਦੋ ਪਹਾੜੀਆਂ ਵਿੱਚ ਵਗਦੀ ਨਦੀ ਅੱਗੇ ਜੇ ਕੋਈ ਟਿੱਲਾ ਡਿੱਗ ਪਵੇ ਤਾਂ ਪਾਣੀ ਵਗਣੋਂ ਰੁਕ ਜਾਂਦਾ ਹੈ ਅਤੇ ਅੱਗੋਂ ਨਦੀ ਸੁੱਕ ਜਾਂਦੀ। ਪਰ ਇੱਕ ਦਿਨ ਇਹ ਜਲ ਇਕੱਠਾ ਹੋ ਹੋ ਟਿੱਲੇ ਨੂੰ ਰੋੜ ਲੈਂਦਾ ਹੈ ਅਤੇ ਫਿਰ ਨਦੀ ਹੜ ਬਣ ਕੇ ਪਾਲਾਂ ਬੰਨੇ ਭੰਨ ਕੇ ਵਗ ਟੁਰਦੀ ਹੈ। ਉਹ ਹਾਲ ਜਸਵੰਤ ਦਾ ਹੋਇਆ। ਦਿਲ ਅੱਗੋਂ ਸੰਗ ਦਾ ਪੱਥਰ ਰੁੜਿਆ ਤਾਂ ਪਿਆਰ ਦੀ ਰੌਂ ਠਾਠਾਂ ਮਾਰ ਉੱਠੀ ਅਤੇ ਪਦਾਰਥ ਵੱਲੋਂ ਵੈਰਾਗ ਦਾ ਵੇਗ ਚੜਾਇਆ। ਉਸ ਧਰਮ ਪੁੰਜ ਦੇ ਚਰਨਾਂ ਵਿੱਚ ਪਹੁੰਚ ਕੇ ਬਖਸ਼ਾਉਣ ਹਾਰ ਅਤੇ ਅੱਗੋਂ ਰਜ਼ਾ ਵਿੱਚ ਤੁਰਨ ਦੀ ਲੋਚਾ ਪ੍ਰਬਲ ਪੈ ਗਈ, ਇੰਨੀ ਕਿ ਜਗਤ ਤੋਂ ਚਿੱਤ ਉਪਰਾਮ ਹੀ ਹੋ ਗਿਆ ਹੈ, ਆਪਾ ਵਾਰਨ 'ਤੇ ਆ ਗਿਆ। ਪੰਜਵਾਂ, ਆਨੰਦਪੁਰ ਵਿੱਚ ਅੱਜ ਆਨੰਦ ਹੀ ਆਨੰਦ ਹੈ, ਦੀਵਾਨ ਭਰ ਰਿਹਾ ਹੈ, ਸਾਹਿਬ ਬੈਠੇ ਸ੍ਰਿਸ਼ਟੀ ਤਾਰ ਰਹੇ ਹਨ। ਗੁਰਦਾਸਪੁਰੇ ਦੀ ਸੰਗਤ ਰਤਾ ਪਛੜ ਕੇ ਪਹੁੰਚੀ ਪਰ ਭੋਗ ਤੋਂ ਪਹਿਲਾਂ ਪਹੁੰਚ ਗਈ। ਦੀਵਾਨ ਵਿੱਚ ਜਦ ਅਪੜੇ ਤਾਂ ਅੱਗੇ ਅੱਗੇ ਬੀਬੀ ਸੀ, ਮਗਰ ਜਸਵੰਤ ਰਾਵ ਵੋਟੀ ਸਮੇਤ, ਮਗਰ ਸਾਰੀ ਸੰਗਤ ਸੀ ਅਤੇ ਸਭ ਤੋਂ ਪਿੱਛੇ ਭਾਈ ਦੇਊ ਅਤੇ ਉਸਦੀ ਨਾਰ ਸੀ। ਜਦ ਸ੍ਰੀ ਗੁਰੂ ਜੀ ਅੱਗੇ ਮੱਥਾ ਟੇਕ ਚੁੱਕੇ ਤਾਂ ਬੀਬੀ ਨੇ ਉਹ ਚਾਵਾਂ ਨਾਲ ਪਾ ਲਿਆ, ਚਕੋਦਰਾ ਚਰਨਾਂ ਵਿੱਚ ਤਰਿਆ। ਗਰੀਬ ਨਿਵਾਜ ਸਤਿਗੁਰਾਂ ਨੇ ਭੋਲੀ ਬਾਲਕੀ ਨੂੰ ਗੋਦ ਵਿੱਚ ਲੈ ਕੇ ਕਿਹਾ, ਮੇਰੀ ਧੀ। ਬੀਬੀ ਨੇ ਸਿਰ ਨੀਵਾਂ ਪਾ ਲਿਆ ਅਤੇ ਜਸਵੰਤ ਰਾਵ ਨੇ ਜ਼ਰੀ ਬਾਦਲੇ ਦਾ ਚੋਗਾ ਲਾ ਕੇ ਗੁਰੂ ਜੀ ਦੇ ਚਰਨਾਂ ਵਿੱਚ ਧਰ ਦਿੱਤਾ। ਹੇਠਾਂ ਖੱਦਰ ਦੇ ਕੱਪੜੇ ਸਨ, ਬੀਬੀ ਪਹਿਲਾਂ ਹੀ ਖੱਦਰ ਵਿੱਚ ਸੀ। ਜਸਵੰਤ ਨੇ ਕੁਛ ਮੋਹਰਾਂ ਦੇ ਬਦਰੇ ਅੱਗੇ ਧਰੇ ਅਤੇ ਚਰਨ ਨੂੰ ਚਿੰਬੜ ਗਏ। ਸਭੇ ਤੱਕ ਰਹੇ ਸੀ ਕਿ ਦੰਪਤੀ ਦੇ ਸੁਰੀਲੇ ਗਲੇ ਤੋਂ ਇੱਕ ਵੈਰਾਗ ਭਰੀ ਸੁਰ ਨਿਕਲੀ। ਸੁਰ ਕੀ ਸੀ ਕਿ ਸਾਰੇ ਵਾਯੂਮੰਡਲ ਵਿੱਚ ਵੈਰਾਗ ਦੀ ਥਰਾਟ ਪੈਦਾ ਹੋ ਗਈ। ਜਿਉਂ ਜਾਣੋ ਤਿਉਂ ਰਾਖ ਹਰ ਪ੍ਰਭ ਤੇਰਿਆਂ, ਕੇਤੇ ਗਣੋ ਅਸੰਖ ਔਗੁਣ ਮੇਰਿਆਂ, ਅਸੰਖ ਔਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਏ, ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਏ, ਲੂਕ ਕਰਤ ਬੇਕਾਰ ਬਿਖੜੇ ਪ੍ਰਭ ਨੇਰ ਹੂੰ ਤੇ ਨੇਰਿਆਂ, ਬਿਨਵੰਤ ਨਾਨਕ ਦਇਆ ਤਾਰੋ ਕਾਢ ਪਉਜਲ ਫੇਰਿਆ। ਐਸ਼ਵਰਜ ਵਿੱਚ ਆਉਣਾ, ਸਰਬੰਸ ਅਰਪਣ ਕਰਕੇ ਚਰਨਾਂ ਵਿੱਚ ਰੱਖ ਕੇ ਵੈਰਾਗ ਕਰਨਾ, ਬੜਾ ਦਰਦਨਾਕ ਦ੍ਰਿਸ਼ ਸੀ। ਸਾਵਣ ਦੀ ਬਰਖਾ ਵਾਂਗ ਕੁਰਬਾਨੀ ਦਾ ਭਾਵ ਸਾਰੇ ਨੇਤਰਾਂ ਤੋਂ ਛੈਬਰ ਲਵਾ ਰਿਹਾ ਸੀ। ਸਤਿਗੁਰ ਨੇ ਉਸ ਵੇਲੇ ਬਚਨ ਕੀਤਾ, ਸਗਲ ਮਨੋਰਥ ਪ੍ਰਭ ਤੇ ਪਾਏ, ਕੰਠ ਲਾਏ ਗੁਰ ਰਾਖੇ। संसार सागर में जल न दीने किने न दुत्तर पाखे। जिनके मन साचा विश्वास पेक पेक स्वामी की शोभा आनंद सदा उलास रहा। चरण शरण पूरन परमेश्वर अंतर जामी साख्यो, जान बूझ अपना कियो नानक भगतन का अंकुर राख्यो। गुरु का ए वाक रागी सिंगा ने चुक लिया ते सुरीली सुर विच गावें। हुण जसवंत दी स्त्री ने गावें सतगुर बचन तुम्हारे निर्गुण निस्तारे। ए तुक लैंदियां संगत नाल रल पई ते जोटियां दी धारना विच सारा शब्द गावें। सतगुर बचन तुम्हारे निर्गुण निस्तारे, रहाओ महाबिखादी दुष्ट अपवादी ते पुनीत संगारे। जन्म पवनते नरक पड़नते तिनके कुल उधारे। कोय न जाने कोय न माने से प्रगट हर द्वारे। कौन उपमा देवो कौन वडाई नानक खिन खिन वारे। कैसा प्यार बलिदान है आपा नुछावरी है। एक राजसी अमीर आदमी गरीबी वेश विच होके सरबंस अगे तरी बैठा है। पिछे दी तांग चुकाया है। उस दिल दी जांच करो जो इस तरह संसार तो टुट गया है कि हुण गुरु जी हन जां ए शरीर है जां हुकम दी उडीक है। जिसने पीढ़ियां दा तन प्यारे दाता जी दे अगे भेट कर दिता है। जिसने शरीर भी नाल अरब दिता है। हाँ जिसने तन तन सौंपया गुर को सिर भी दिया नाल। ये संन्यास है इसनु त्याग कहंदे हन। जो कुछ सी सो गुरु अर्पण। इसलिए नहीं के कम नहीं होंदा पर इसलिए कि हुण अपने पराए दी विथ नहीं रही। हुण ओपरापन नहीं रहा। हुण सब कोई ते सब कुछ गुरु दा दिसदा है। ब्रिछ दे डाल नू बाकी दा सारा हिस्सा अपने आप तो ओपरा नहीं पासदा। यह है ब्रह्म ज्ञान। हों दी पाल टुट गई है सारी। हुण तानू किस तरह लुका के रखे किस तो वांझे किसनू ना दे। गुरु समुन नदी सब सिखी मूजब जसवंत हंकार दे परबतां तो डिगदा। होमे दे मैदान झागदा ते पारदर्शक माया दे रेत थले लंघदा। गुरु समुद्र विच अपना आपा अर्पण कर रहा है ते गुरु समुद्र उस सब कुछ नू की करदा है संसार दे भले विच खर्च देंदा है। ओ तां समुद्र ही परोपकार दा है। हाँ उसका स्वरूप ही दान है। नदियां विच पै रहियां हन ओ बदलां बन के आकाशी चढ़ रहा है जो रहमतां हो के वसण ते जगत सुखी हो। अज सब ने अमृत छकिया। जसवंत कुलवंत सिंह बनिया। बीबी कुलवंत कौर बनी। देव जी देवा सिंह चमकौर दे रस्ते रात वेले शहीद होए। बीबी सुभाग सिंघणी बनी जिस दी सिंह वंश टुरी। वाहिगुरु जी का खालसा वाहिगुरु जी की।